ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖ ਅਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਔਰ ਲਾਈਵ ਟੈਲੀਕਾਸਟ ਦੇ ਰਾਹੀਂ ਦੇਸ਼ ਪ੍ਰਦੇਸ਼ਾਂ ਵਿੱਚ ਬੈਠ ਕੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਐਸੀਆਂ ਬਰਕਤਾਂ ਦੇ ਮਹਾਨ ਮਾਲਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਮਾਨਵਤਾ ਦੇ ਜੀਵਾਂ ਦੇ ਕਲਿਆਣਕਾਰੀ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਰਬਾਰ ਸਾਹਿਬ ਤੋਂ ਹਰ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਾਹਿਬਾਂ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਾਸਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਪਾ ਕੇ ਜੁੜ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਧੰਨਤਾ ਦੇ ਯੋਗ ਹੋ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਮਿਨ ਸੰਗਤ ਮੈਲ ਭਰੀਜੇ ਜੀਓ। ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਸੋਠ ਰਾਗ ਦੇ ਅੰਦਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 637 ਔਰ 38 ਉੱਪਰ ਸੁਭਾਏ ਮਾਨ ਸਾਹਿਬ ਕਿਰਪਾਲੂ ਜੀ ਨੇ ਅੱਜ ਮਹਾਨ ਬਖਸ਼ਿਸ਼ ਕਰਦੇ ਹੋਏ ਸਮੁੱਚੀ ਮਾਨਵਤਾ ਨੂੰ, ਸਮੁੱਚੀ ਕਾਇਨਾਤ ਦੇ ਜੀਵਾਂ ਨੂੰ ਦੋ ਗੱਲਾਂ ਤੋਂ ਪ੍ਰਮੁੱਖ ਰੂਪ ਵਿੱਚ ਜਾਣੂ ਕਰਵਾ ਕੇ ਸਾਨੂੰ ਆਪੋ ਆਪਣਾ ਜੀਵਨ ਸਵਾਰਨ ਦੀ ਸੁਚੱਜੀ ਅਗਵਾਈ ਕਰਦੇ ਹੋਏ ਪ੍ਰੇਰਨਾ ਕੀਤੀ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਸਾਹਿਬ ਕਿਰਪਾਲੂ ਜੀ ਦੇ ਬਾਰੇ ਭੱਟ ਸਾਹਿਬਾਂ ਜੀ ਨੇ ਬਹੁਤ ਹੀ ਸੁੰਦਰ ਬਚਨ ਕਹੇ ਹਨ। ਕੰਨ ਹਰ ਬੂੰਦ ਬਸੂ ਰਮਾਵਲ ਕੁਸਮ ਬਸੰਤ ਗਨੰਤ ਨ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤੁਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਵ ਜਨ ਭਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਤੁਹਾਡੀ ਵਡਿਆਈ ਸਿਰਫ ਤੁਹਾਨੂੰ ਹੀ ਬਣ ਆਉਂਦੀ ਹੈ, ਤੁਹਾਡੇ ਸਮਾਨ ਹੋਰ ਕੋਈ ਦੂਸਰਾ ਨਾ ਹੋਇਆ ਨਾ ਹੋ ਸਕਦਾ ਹੈ। ਇੰਨੀਆਂ ਮਹਾਨ ਬਰਕਤਾਂ ਦੇ ਮਾਲਕ ਜਦੋਂ ਮਾਨਵਤਾ ਲਈ ਉਪਦੇਸ਼ ਦਿੰਦੇ ਨੇ, ਸਿੱਖਿਆ ਦਿੰਦੇ ਨੇ, ਸਾਡੇ ਜੀਵਾਂ ਦੇ ਵਾਸਤੇ ਪ੍ਰੇਰਣਾ ਕਰਦੇ ਨੇ, ਉਹ ਜੋ ਪ੍ਰੇਰਣਾ ਕੀਤੀ ਆ ਉਹ ਆਪਾਂ ਸਾਰੇ ਜਾਣੇ ਰਲ ਮਿਲ ਕੇ ਸਤਿਗੁਰਾਂ ਜੀ ਦੀ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਤਿਗੁਰਾਂ ਜੀ ਦੀ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾ ਕੇ ਇਸ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾ ਸਕੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਇੱਕ ਵਾਰ ਪਿਆਰ ਵਿੱਚ ਆ ਕੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਇੱਕ ਵਾਰ ਫਿਰ ਸਾਰੀ ਹੀ ਸੰਗਤ ਕਿਰਪਾ ਕਰੋ ਜੀ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੋਰਠ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਉਪਦੇਸ਼, ਜੋ ਸੁਰਤਾਲ ਦੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਗਈ ਹੈ। ਤਿੰਨ ਤਿੰਨ ਤੁਕਾਂ ਵਾਲਾ ਇਹ ਸਤਿਗੁਰਾਂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸ਼ਬਦ ਸੰਖੇਪ ਮੰਗਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦਾ ਕੀਤਾ ਹੈ। ਇੱਕ ਓਅੰਕਾਰ, ਉਹ ਅਕਾਲ ਪੁਰਖ ਪਰਮਾਤਮਾ ਸਦਾ ਚਿੱਤ ਹੋਂਦ ਵਾਲਾ ਅਦੁੱਤੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਜੀ ਨੇ ਬਾਰੰਗਵਾਰ ਸਾਡਾ ਧਿਆਨ ਇਸ ਗੱਲ ਵੱਲ ਦਵਾਇਆ ਕਿ ਉਹ ਪਰਮਾਤਮਾ ਕਿਸੇ ਆਪਣੀ ਸਿਆਣਪ, ਆਪਣੀ ਚਲਾਕੀ, ਆਪਣੇ ਗਿਆਨ ਜਾਂ ਆਪਣੀ ਮਸ਼ਕਤ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ, ਉਸ ਪਰਮਾਤਮਾ ਦੇ ਨਾਲ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ। ਇਹ ਗੱਲ ਸਾਨੂੰ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਰੱਬ ਦਾ ਮਿਲਾਪ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਅਤੇ ਇਹੀ ਇੱਕ ਸਾਡੇ ਜੀਵਨ ਦੀ ਆਸ ਹੁੰਦੀ ਆ ਕਿ ਸਾਡੇ ਇਸ ਮਨੁੱਖਾ ਜੀਵਨ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਾਨੂੰ ਉਹ ਸਮਾਂ ਪ੍ਰਾਪਤ ਹੋ ਜਾਵੇ ਜਿਸ ਦੇ ਵਾਸਤੇ ਇਹ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ। ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆਪਾਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਹ ਸਾਰਾ ਕੁਝ ਕਰਨ ਦਾ ਮਕਸਦ ਸਾਡਾ ਸਾਰਿਆਂ ਦਾ ਇੱਕ ਹੀ ਆ ਕਿ ਇਹ ਜਿਹੜਾ ਸਾਡਾ ਮਨੁੱਖਾ ਜਨਮ ਹੈ ਇਹ ਸਫਲਾ ਹੋ ਜਾਵੇ। ਇਹ ਸਫਲਾ ਕਿਵੇਂ ਹੋਏ? ਇਹਦੀ ਸਮਝ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਸਤਿਗੁਰਾਂ ਜੀ ਦੀ ਬਾਣੀ ਦੇ ਰਾਹੀਂ ਇਸ ਗੱਲ ਦੀ ਸਮਝ ਆਉਂਦੀ ਆ ਕਿ ਪ੍ਰਾਣੀ ਤੂੰ ਆਇਓ ਲਾਹ ਲੈਣ। ਸੋ ਸਤਿਗੁਰਾਂ ਜੀ ਦੀ ਸ਼ਰਨ ਵਿੱਚ ਪੈ ਕੇ ਇਸ ਗੱਲ ਦੀ ਸਮਝ ਆਉਂਦੀ ਹੈ ਅਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹੀ ਬਚਨ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਰੰਭ ਵਿੱਚ ਕਹੇ, ਜਿੱਥੇ ਮੂਲ ਮੰਤਰ ਦਾ ਉਚਾਰਨ ਕੀਤਾ ਅਤੇ ਨਾਲ ਫਿਰ ਕੀ ਕਿਹਾ, ਗੁਰਪ੍ਰਸਾਦ। ਗੁਰਪ੍ਰਸਾਦ ਤੋਂ ਭਾਵ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਜੀਵਨ ਵਿੱਚ ਕਦੀ ਵੀ ਆਪਣੇ ਜੀਵਨ ਦੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਇਸ ਕਰਕੇ ਕਿਹਾ ਜਾਂਦਾ ਕਿ ਭਾਈ ਸਿੱਖਾ ਤੂੰ ਗੁਰੂ ਵਾਲਾ ਬਣ, ਕਿਉਂਕਿ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣੇਗਾ ਉਨਾ ਚਿਰ ਤੂੰ ਆਪਣੇ ਜੀਵਨ ਦੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਗੁਰੂ ਵਾਲਾ ਬਣ, ਗੁਰੂ ਵਾਲਾ ਬਣ, ਵਾਰੰਗ ਵਾਰ ਇਹ ਅਪੀਲਾਂ ਕੀਤੀਆਂ ਜਾਂਦੀਆਂ, ਬੇਨਤੀਆਂ ਕੀਤੀਆਂ ਜਾਂਦੀਆਂ। ਕਿਉਂ ਕੀਤੀਆਂ ਜਾਂਦੀਆਂ? ਕਿ ਸ਼ਾਇਦ ਸਾਡਾ ਧਿਆਨ ਇਸ ਪਾਸੇ ਆ ਜਾਵੇ ਜਿਹੜਾ ਸਾਡੇ ਜੀਵਨ ਵਿੱਚ ਅਵੇਸਲਾਪਨ ਬਣਿਆ ਹੋਇਆ ਕਿ ਅੰਮ੍ਰਿਤ ਪਾਨ ਕਰ ਲਾਂਗੇ, ਅਜੇ ਬੜਾ ਸਮਾਂ ਪਿਆ। ਸੋ ਸਤਿਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਕਿਸੇ ਮਤਾਲਕੇ ਵਿੱਚ ਨਾ ਰਹੀਂ, ਗੁਰੂ ਦੀ ਕਿਰਪਾ ਤੋਂ ਬਿਨਾਂ ਤੂੰ ਅੰਮ੍ਰਿਤ ਪਾਨ ਨਹੀਂ ਕਰਦਾ, ਅੰਮ੍ਰਿਤ ਪਾਨ ਕਰਕੇ ਗੁਰੂ ਵਾਲਾ ਨਹੀਂ ਬਣਦਾ ਅਤੇ ਤੂੰ ਦਾਅਵਾ ਨਹੀਂ ਕਰ ਸਕਦਾ, ਕਿਉਂਕਿ ਤੂੰ ਗੁਰੂ ਦਾ ਸਿੱਖ ਹੈ ਅਤੇ ਗੁਰੂ ਦੇ ਸਿੱਖ ਵਾਸਤੇ ਗੁਰੂ ਵਾਲਾ ਬਣਨ ਵਾਸਤੇ ਇਹ ਮਰਿਆਦਾ ਹੈ। ਤੂੰ ਗੁਰੂ ਦੇ ਸਿੱਖ ਹੋਣ ਦਾ ਮਾਣ ਪ੍ਰਾਪਤ ਕਰ ਗੁਰੂ ਵਾਲਾ ਬਣ ਕੇ। ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਇਸ ਗੱਲ ਦਾ ਜੀਵਨ ਵਿੱਚ ਸੰਸਾ ਨਾ ਰੱਖੀ, ਇਹ ਤੈਨੂੰ ਤੇਰਾ ਗੁਰੂ ਪੁਕਾਰ ਕੇ ਕਹਿ ਰਿਹਾ ਕਿ ਤੈਨੂੰ ਸੰਸਾਰਕ ਤੌਰ 'ਤੇ ਵੱਖ ਵੱਖ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਜੁਗਤੀਆਂ ਅਤੇ ਤਰੀਕੇ ਅਪਣਾਉਣ ਦੀ ਲੋੜ ਨਹੀਂ। ਤੂੰ ਗੁਰੂ ਦੀ ਸਿੱਖਿਆ 'ਤੇ ਤੁਰ ਕੇ ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਪਹੁੰਚ ਸਕਦਾ, ਭਾਵ ਕਿ ਪਰਮਾਤਮਾ ਦਾ ਮਿਲਾਪ ਗੁਰੂ ਦੀ ਕਿਰਪਾ ਦੇ ਨਾਲ ਹੈ ਜੀ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਤੁਰ ਤੂੰ ਰੱਖਦਾ ਆਇਆ।
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਸਦਾ ਤੂੰ, ਜਦੋਂ ਤੋਂ ਸੰਸਾਰ ਬਣਿਆ ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਉਹ ਪਰਮਾਤਮਾ ਸਦਾ ਹੀ, ਜਿਹੜੇ ਪਰਮਾਤਮਾ ਦੇ ਨਾਲ ਪਿਆਰ ਕਰਦੇ ਨੇ। ਭਗਤ ਕੌਣ ਹੈ ਜੀ? ਜਿਹੜਾ ਪਰਮਾਤਮਾ ਦੇ ਨਾਲ ਪਿਆਰ ਕਰਦਾ, ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਹੈ। ਅਤੇ ਕਹਿੰਦੇ ਪਰਮਾਤਮਾ ਸਦਾ ਹੀ ਉਹਨਾਂ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਪਿਆਰ ਕਰਦਾ। ਔਰ ਪਿਆਰ ਕਿੱਦਾਂ ਦਾ ਕਰਦਾ? ਪਰਮਾਤਮਾ ਦਾ ਪਿਆਰ ਕਿੱਦਾਂ ਦਾ ਹੈ? ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਤੋਂ ਪਰਮਾਤਮਾ ਦਾ ਇਹ ਸੁਭਾਅ ਹੈ, ਮੁੱਢ ਕਤੀਮ ਤੋਂ ਪਰਮਾਤਮਾ ਦਾ ਇਹ ਸੁਭਾਅ ਹੈ ਕਿ ਉਹ ਆਪਣੇ ਬਿਰਧ ਦੀ ਸੰਭਾਲ ਕਰਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਭਲਿਆ ਤੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਕਰ, ਤੇਰਾ ਪਿਆਰ ਜਿਹੜਾ ਬਾਹਰ ਖਿਲ ਰਿਹਾ ਹੋਇਆ, ਤੇਰਾ ਪਿਆਰ ਕਿਸੇ ਦੂਜੇ ਦੇ ਨਾਲ ਲੱਗਾ ਹੋਇਆ, ਤੇਰੇ ਜੀਵਨ ਦਾ ਪਿਆਰ ਪਰਮਾਤਮਾ ਦੇ ਚਰਨਾਂ ਦੇ ਨਾਲ ਬਣ ਜੇ। ਕਿਉਂ? ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਧੁਰ ਤੋਂ ਹੀ ਆਪਣੇ ਨਾਲ ਪਿਆਰ ਕਰਨ ਵਾਲਿਆਂ ਦੀ ਪੈਜ ਰੱਖਦਾ ਆਇਆ ਅਤੇ ਇਸ ਗੱਲ ਨੂੰ ਪੱਕਾ ਕਰ ਦਿੱਤਾ, ਧੁਰ ਤੂੰ ਰੱਖਦਾ ਆਇਆ, ਸਦਾ ਹੀ ਹਮੇਸ਼ਾ ਹੀ ਉਹ ਆਪਣੇ ਪਿਆਰਿਆਂ ਦੀ ਰੱਖਦਾ ਹੈ ਜੀ।
ਪ੍ਰਹਲਾਦ ਜਨ ਤੁਦ ਰਾਖ ਲਏ ਹਰ ਜੀਉ, ਹਰ ਨਾਖਸ ਮਾਰ ਪਚਾਇਆ।
ਇਹ ਸਾਡੇ ਸਾਹਮਣੇ ਪ੍ਰਤੱਖ ਪ੍ਰਮਾਣ ਉਦਾਹਰਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਗਤ ਪ੍ਰਹਲਾਦ ਜੀ ਦੇ ਜੀਵਨ ਦੀ ਦੇ ਕੇ ਕਿ ਕਿਵੇਂ ਭਗਤ ਪ੍ਰਹਲਾਦ ਪਰਮਾਤਮਾ ਦੇ ਨਾਲ ਪਿਆਰ ਕਰਦੇ ਨੇ ਅਤੇ ਭਗਤ ਪ੍ਰਹਲਾਦ ਦਾ ਪਿਤਾ ਹਰਨਾਕਸ਼ ਜਿਹਨੇ ਇਹ ਗੱਲ ਸਿੱਧ ਕੀਤੀ ਹੋਈ ਆ ਕਿ ਮੈਂ ਹੀ ਰੱਬ ਹਾਂ, ਜਿਹੜਾ ਇਸ ਭਰਮ ਵਿੱਚ ਪੈ ਗਿਆ ਕਿ ਮੈਂ ਰੱਬ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਉਹ ਕਿਵੇਂ ਆਪਣੇ ਪਿਆਰਿਆਂ ਦੀ ਰੱਖਦਾ, ਉਮਰ ਬਹੁਤ ਛੋਟੀ ਆ, ਹਰਨਾਕਸ਼ ਦਾ ਰਾਜ ਬੜਾ ਵੱਡਾ ਹੈ, ਬੜਾ ਤਾਕਤਵਰ ਹੈ, ਬੜਾ ਜ਼ਾਲਮ ਹੈ, ਔਰ ਜੋ ਕਹਿ ਦਿੰਦਾ ਉਹਨੂੰ ਮੰਨਿਆ ਜਾਂਦਾ। ਪਰ ਪਰਮਾਤਮਾ ਨੇ ਖੇਡ ਬਣਾਈ, ਕਿਉਂਕਿ ਜਦੋਂ ਬਹੁਤ ਮਨੁੱਖ ਹੰਕਾਰੀ ਹੋ ਜਾਂਦਾ ਉਹਦੇ ਹੰਕਾਰ ਨੂੰ ਨਾਸ ਕਰਨ ਵਾਸਤੇ, ਸਮਾਜ ਦੇ ਵਿੱਚ ਸੁਚੱਜੀ ਅਗਵਾਈ ਦੇਣ ਵਾਸਤੇ ਕਿ ਸਾਰੇ ਲੋਕ ਹੰਕਾਰੀ ਨਾ ਹੋ ਜਾਣ ਵੇਖੋ ਵੇਖੀ, ਕਿਉਂਕਿ ਸਾਡਾ ਸੁਭਾਅ ਹੈ ਵੇਖੋ ਵੇਖੀ, ਔਰ ਆਪਾਂ ਗਲਤ ਪਾਸੇ ਬਹੁਤ ਜਲਦੀ ਤੁਰ ਪੈਂਦੇ ਹਾਂ। ਦੂਸਰੇ ਦੇ ਹੰਕਾਰ ਦੀਆਂ ਗੱਲਾਂ ਕਰਾਂਗੇ, ਆਪ ਵੀ ਉਨਾ ਹੀ ਹੰਕਾਰ ਕਰਨ ਲੱਗ ਜਾਂਦੇ ਹਾਂ। ਪਰ ਪਰਮੇਸ਼ਰ ਕੀ ਕਰਦਾ, ਕਿਰਪਾ ਕਰਦਾ, ਸਾਡੇ 'ਤੇ ਤਰਸ ਕਰਕੇ ਇਹ ਗੱਲ ਸਾਡੇ ਸਾਹਮਣੇ ਸਾਬਤ ਕਰ ਦਿੱਤੀ ਜਾਂਦੀ ਆ ਕਿ ਹੰਕਾਰ ਕਰਨ ਵਾਲੇ ਮਨੁੱਖ ਦੇ ਨਾਲ ਪਰਮਾਤਮਾ ਦਾ ਕੋਈ ਲੈਣਾ ਦੇਣਾ ਹੀ ਨਹੀਂ, ਜਿੰਨਾ ਮਰਜ਼ੀ ਵੱਡਾ ਉਹ ਤਾਕਤਵਰ ਕਿਉਂ ਨਾ ਹੋਵੇ। ਠੀਕ ਇਸੇ ਤਰ੍ਹਾਂ ਹੋਇਆ ਕਿ ਭਗਤ ਪ੍ਰਹਿਲਾਦ ਹਰਨਾਕਸ਼ ਦੇ ਘਰ ਵਿੱਚ ਪੈਦਾ ਹੋਏ। ਹਰਨਾਕਸ਼ ਕਹਿੰਦਾ ਕਿ ਸਾਰੇ ਲੋਕ ਮੇਰੀ ਜੈ ਜੈਕਾਰ ਕਰਨ, ਮੈਨੂੰ ਰੱਬ ਕਰਕੇ ਮੰਨਣ ਅਤੇ ਮੇਰੀ ਪੂਜਾ ਕਰਨ। ਕਈ ਵਾਰ ਆਪਾਂ ਵੀ ਗੁਰੂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਦੇਖੋ ਭਲਿਓ ਉਹ ਆਪਣੇ ਪਿਆਰਿਆਂ ਦੀ ਕਿਵੇਂ ਰੱਖਦਾ। ਇਸ ਉਪਦੇਸ਼ ਦਾ ਮਕਸਦ ਕੀ, ਸਤਿਗੁਰੂ ਜੀ ਸਾਡੇ 'ਤੇ ਤਰਸ ਕਰਦੇ ਨੇ ਕਿ ਤੂੰ ਵੀ ਆਪਣੇ ਜੀਵਨ ਦੇ ਵਿੱਚ ਰੱਬ ਦਾ ਆਸਰਾ ਪੱਕਾ ਕਰਕੇ ਮੰਨ, ਪਰਮੇਸ਼ਰ ਦਾ ਆਸਰਾ ਪੱਕਾ ਕਰਕੇ ਮੰਨ, ਬਾਕੀ ਸਾਰੇ ਆਸਰੇ ਝੂਠੇ ਨੇ, ਬਿੰਸਣ ਵਾਲੇ ਨੇ। ਕਹਿੰਦੇ ਦੇਖ ਹਰਨਾਕਸ਼ ਆਪਣੀ ਤਾਕਤ ਦੇ ਨਾਲ ਇਹ ਗੱਲ ਮਨਾਉਣੀ ਚਾਹੁੰਦਾ ਕਿ ਮੈਂ ਰੱਬ ਹਾਂ, ਪਰ ਰੱਬ ਦੀ ਖੇਡ ਵੇਖੋ ਕਿ ਹਰਨਾਕਸ਼ ਦੇ ਘਰ ਵਿੱਚ ਹੀ ਐਸਾ ਪੁੱਤਰ ਪੈਦਾ ਕਰ ਦਿੱਤਾ ਜਿਹੜਾ ਰੱਬ ਦਾ ਭਗਤ ਆ, ਪਿਆਰਾ ਹੈ। ਘਰ ਹਰਨਾਕਸ਼ ਦੈਤ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਸਾਨੂੰ ਸਪਸ਼ਟ ਕੀਤਾ, ਜੀਵਨ ਦੀ ਤੁਲਨਾ ਕੀਤੀ ਆ। ਕੱਲਰ ਕਵਲ ਭਗਤ ਪ੍ਰਹਿਲਾਦ, ਕੱਲਰ ਕਿਹਨੂੰ ਕਿਹਾ ਜਾਂਦਾ, ਉਹ ਬੰਜਰ ਜ਼ਮੀਨ ਜਿੱਥੇ ਕੋਈ ਖੇਤੀ ਨਹੀਂ ਹੁੰਦੀ, ਮਾੜੀ ਜ਼ਮੀਨ ਜਿਹਦੀ ਕੀਮਤ ਕੋਈ ਨਹੀਂ। ਇਹ ਸੰਕੇਤ ਦਿੱਤਾ ਕਿ ਹਰਨਾਕਸ਼ ਦਾ ਜੀਵਨ ਉਸ ਕੱਲਰੀ ਕਲਰਾਠੀ ਜ਼ਮੀਨ ਵਰਗਾ ਹੈ ਜਿਹਦਾ ਲਾਭ ਹੀ ਕੋਈ ਨਹੀਂ, ਪਰ ਉਸ ਹਰਨਾਕਸ਼ ਦੇ ਘਰ ਵਿੱਚ ਜਿਵੇਂ ਇਵੇਂ ਕਹਿ ਦਈਏ ਕਿ ਕੱਲਰ ਵਾਲੀ ਜ਼ਮੀਨ ਦੇ ਵਿੱਚ ਕੋਈ ਐਸਾ ਫਲਦਾਰ ਬੂਟਾ ਪੈਦਾ ਹੋ ਜੇ ਅਤੇ ਜਿਹਨੂੰ ਫਲ ਬੜਾ ਸੋਹਣਾ ਲੱਗੇ, ਇਸੇ ਤਰ੍ਹਾਂ ਹੀ ਹਰਨਾਕਸ਼ ਦੇ ਘਰ ਵਿੱਚ ਪਰਮਾਤਮਾ ਨੇ ਆਪਣਾ ਪਿਆਰਾ ਭਗਤ ਭਗਤ ਪ੍ਰਹਿਲਾਦ ਪੈਦਾ ਕਰ ਦਿੱਤਾ। ਫਿਰ ਕੀ ਕੀਤਾ, ਹਰਨਾਕਸ਼ ਨੇ ਆਪਣੇ ਬੱਚੇ ਨੂੰ, ਹਰ ਮਾਤਾ ਪਿਤਾ ਦੀ ਇੱਛਾ ਹੁੰਦੀ ਮੈਂ ਆਪਣੇ ਬੱਚੇ ਨੂੰ ਸੋਹਣੀ ਵਿੱਦਿਆ ਦੇਵਾਂ, ਚੰਗੀ ਉਹਦੀ ਪੜ੍ਹਾਈ ਲਿਖਾਈ ਕਰਾਵਾਂ, ਉਹਨੂੰ ਪਾਂਧਿਆਂ ਦੇ ਕੋਲ ਪੜ੍ਹਨ ਵਾਸਤੇ ਪਾ ਦਿੱਤਾ। ਫਿਰ ਪਾਂਧਿਆਂ ਦੇ ਕੋਲ ਜਾ ਕੇ ਭਗਤ ਪ੍ਰਹਿਲਾਦ ਜੀ ਪੜ੍ਹਦੇ ਕੀ ਨੇ, ਪੜ੍ਹਨ ਪਠਾਇਆ, ਪਾੜਸਾਲ ਪਾਂਧੇ ਚਿਤ ਹੋਆ ਅਹਿਲਾਦ, ਸਿਮਰੇ ਮਨ ਮੈਂ ਰਾਮ ਨਾਮ, ਗਾਵੇ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਤੁਰੇ, ਪਾਂਦੇ ਹੋਏ ਰਹੇ ਵਿਸੰਵਾਦ। ਰਾਜੇ ਪਾਸ ਰਵਾਇਆ ਦੋਖੀ ਦੈਂਤ ਵਧਾਇਆ ਵਾਦ। ਜਲ ਅਗਨ ਵਿੱਚ ਘਤਿਆ ਜਲੇ ਨਾ ਡੂਬੈ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਵੇਖੋ ਕਿੰਨੀ ਮਹਾਨ ਹੈ ਗੁਰੂ ਪਿਆਰਿਓ। ਉਹਨੂੰ ਖਤਮ ਕਰਨ ਵਾਸਤੇ ਪਿਓ ਅਤੇ ਪਿੱਤਰ ਪੁੱਤਰ ਵਾਲੇ ਰਿਸ਼ਤੇ ਦੀ ਮਰਿਆਦਾ ਹੀ ਹਰਨਾਕਸ਼ ਨੇ ਛੱਡ ਦਿੱਤੀ। ਜਿਵੇਂ ਰਾਜ ਭਾਗ ਨੂੰ ਪ੍ਰਾਪਤ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ, ਕਿਉਂਕਿ ਹੰਕਾਰੀ ਮਨੁੱਖ, ਤਖ਼ਤ ਦਾ ਭੁੱਖਾ ਮਨੁੱਖ, ਉਹ ਆਪਣੇ ਰਾਜ ਭਾਗ ਨੂੰ ਸਥਾਪਿਤ ਰੱਖਣ ਵਾਸਤੇ ਮਾਨਵਤਾ ਦੀਆਂ ਕਦਰਾਂ ਕੀਮਤਾਂ ਤੋਂ ਗਿਰੀਆਂ ਹੋਈਆਂ ਉਹ ਹਰਕਤਾਂ ਕਰੇਗਾ। ਉਦੋਂ ਧਰਮੀ ਕੋਈ ਨਹੀਂ ਆ। ਕਹਿੰਦੇ ਕੀ ਹੋਇਆ, ਹਰਨਾਕਸ਼ ਨੇ ਕਿਹਾ ਕਿ ਸਾਰੀ ਪ੍ਰਜਾ ਮੇਰਾ ਹੁਕਮ ਮੰਨਦੀ ਆ। ਹਾਕਮ ਦੇ ਵਾਸਤੇ ਬੜਾ ਔਖਾ ਹੁੰਦਾ ਕਿ ਉਹਦੇ ਗਲਤ ਫੈਸਲੇ ਨੂੰ ਕੋਈ ਚੈਲੰਜ ਕਰੇ। ਆਪਾਂ ਅੱਜ ਵੀ ਦੇਖਦੇ ਹਾਂ ਹਕੂਮਤਾਂ ਦੇ ਗਲਤ ਫੈਸਲਿਆਂ ਨੂੰ ਜੇ ਕੋਈ ਚੈਲੰਜ ਕਰਦਾ, ਪ੍ਰੋਟੈਸਟ ਕਰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਰੋਸ ਕਰਦਾ, ਤੇ ਸਮੇਂ ਦੀਆਂ ਹਕੂਮਤਾਂ ਨੇ ਸਦਾ ਹੀ ਆਪਣੇ ਕੀਤੇ ਹੋਏ ਗਲਤ ਫੈਸਲਿਆਂ ਨੂੰ ਦਬਾਉਣ ਵਾਸਤੇ ਆਪਣੀਆਂ ਤਾਕਤਾਂ ਦਾ ਇਸਤੇਮਾਲ ਕੀਤਾ। ਠੀਕ ਇਸੇ ਤਰ੍ਹਾਂ ਹਰਨਾਕਸ਼ ਨੇ ਵੀ ਜਦੋਂ ਇਹ ਦੇਖਿਆ, ਉਹਦੇ ਦੈਂਤਾਂ ਨੇ ਜਾ ਕੇ ਦੱਸਿਆ ਕਿ ਤੁਹਾਡਾ ਪੁੱਤਰ ਪਾਂਧਿਆਂ ਦੇ ਕੋਲ ਤੁਸੀਂ ਪੜ੍ਹਨ ਪਾਇਆ, ਉਹਨੇ ਤਾਂ ਉੱਥੇ ਨਵਾਂ ਕੰਮ ਸ਼ੁਰੂ ਕਰਤਾ। ਜਿਹੜੇ ਪਾਂਧੇ ਪੜ੍ਹਾਉਣ ਵਾਲੇ ਨੇ ਉਹ ਵੀ ਉਹਦੀਆਂ ਗੱਲਾਂ ਵਿੱਚ ਆ ਗਏ ਨੇ। ਜਿਹੜੇ ਉਹਦੇ ਨਾਲ ਬੱਚੇ ਪੜ੍ਹਦੇ ਨੇ ਉਹ ਤੇਰਾ ਨਾਂ ਹੀ ਕੋਈ ਨਹੀਂ ਲੈਂਦਾ, ਉਹ ਤਾਂ ਰਾਮ ਦਾ ਨਾਮ ਲੈਂਦੇ ਨੇ, ਰੱਬ ਦਾ ਨਾਮ ਲੈਂਦੇ ਨੇ। ਜਿਹੜੇ ਪੜ੍ਹਾਉਣ ਵਾਲੇ ਪਾਂਧੇ ਨੇ ਉਹ ਵੀ ਉਹਦੇ ਨਾਲ ਹੀ ਬੜੇ ਮਜ਼ੇ ਲੈ ਰਹੇ ਨੇ। ਜਿਵੇਂ ਉਹ ਰਾਮ ਨਾਮ ਕਹਿੰਦਾ ਉਹ ਵੀ ਰਾਮ ਨਾਮ ਕਹਿ ਰਹੇ ਨੇ, ਜਿਵੇਂ ਉਹ ਰੱਬ ਦਾ ਨਾਂ ਲੈਂਦਾ ਉਹ ਵੀ ਰੱਬ ਦਾ ਨਾਂ ਲੈ ਰਹੇ ਨੇ। ਜਾ ਕੇ ਚੁਗਲੀ ਕੀਤੀ ਹਰਨਾਕਸ਼ ਦੇ ਕੋਲ, ਅਤੇ ਹਰਨਾਕਸ਼ ਨੇ ਕਿਹਾ ਕਿ ਹੁਣ ਐਸੇ ਪੁੱਤਰ ਦੀ ਲੋੜ ਨਹੀਂ ਜਿਹੜਾ ਮੇਰੇ ਵਾਸਤੇ ਚੈਲੰਜ ਬਣ ਕੇ ਖੜਾ ਹੋ ਜਾਏ, ਪ੍ਰਜਾ ਦੇ ਵਿੱਚ ਬਗਾਵਤ ਹੋ ਜਾਏਗੀ। ਹਾਕਮਾਂ ਨੂੰ ਇਹ ਹੁੰਦਾ ਸਾਡੇ ਉਲਟ ਬਗਾਵਤ ਨਾ ਹੋ ਜਾਏ, ਪਰ ਉਹ ਆਪਣੀ ਜਿਹੜੀ ਕਮਜ਼ੋਰੀ ਆ ਉਹਨੂੰ ਸਮਝਣਾ ਨਹੀਂ ਚਾਹੁੰਦੇ। ਠੀਕ ਇਸੇ ਤਰ੍ਹਾਂ ਅੱਗ ਵਿੱਚ ਸਾੜ ਕੇ ਪਾਣੀ ਵਿੱਚ ਸੁੱਟ ਕੇ ਹਰਨਾਕਸ਼ ਨੂੰ ਖਤਮ ਕਰਨ ਦੇ ਯਤਨ ਕੀਤੇ, ਸਾਨੂੰ ਪਤਾ ਹੈ। ਇਹ ਆਪਾਂ ਸਾਖੀ ਨੂੰ ਬਹੁਤ ਵਾਰ ਸੁਣਦੇ ਹਾਂ। ਜਦੋਂ ਇਸ ਤਰੀਕੇ ਦੇ ਨਾਲ ਹਰਨਾਕਸ਼ ਦੇ ਕੋਲੋਂ ਭਗਤ ਪ੍ਰਹਿਲਾਦ ਖਤਮ ਨਹੀਂ ਹੋਇਆ, ਕਿਉਂਕਿ ਭਗਤਾਂ ਦੀ ਉਹ ਸਦਾ ਰੱਖਦਾ ਆਇਆ, ਰੱਖਣ ਵਾਲਾ ਇੰਨਾ ਵੱਡਾ ਹੈ, ਫਿਰ ਦੂਸਰਾ ਮਾਰਨ ਵਾਲਾ ਕਿਵੇਂ ਮਾਰ ਸਕਦਾ। ਫਿਰ ਗੁੱਸੇ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ, ਕਿਉਂਕਿ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਆਪਣੇ ਆਪ ਨੂੰ ਬੜਾ ਤਾਕਤਵਰ ਸਮਝਦਾ, ਕਹਿੰਦੇ ਉਹਨੇ ਆਪਣੇ ਤਲਵਾਰ ਨੂੰ ਕੱਢਿਆ ਅਤੇ ਕਹਿੰਦਾ ਮੈਂ ਇਸ ਤਲਵਾਰ ਦੇ ਨਾਲ ਟੁਕੜੇ ਟੁਕੜੇ ਕਰ ਦੇਣਾ। ਪਰ ਹੋਇਆ ਕੀ, ਥੰਮ ਪਾੜ ਪ੍ਰਗਟਿਆ ਨਰਸਿੰਘ, ਨਰਸਿੰਘ ਰੂਪ ਅਨੂਪ ਅਪਾਰ। ਵੇਮੁਖ ਪਕੜ ਪਛਾੜਿਆ ਸੰਤ ਸਹਾਈ ਆਦਿ ਜੁਗਾਦ ਜੈ ਜੈਕਾਰ ਬ੍ਰਹਮਾ। ਹਰ ਯੁੱਗ ਯੁੱਗ ਭਗਤੋ ਪਾਇਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹ ਉਦਾਹਰਨ ਸਾਡੇ ਸਾਹਮਣੇ ਰੱਖ ਕੇ ਸਾਨੂੰ ਸਮਝਾਇਆ ਕਿ ਸੰਸਾਰ ਦੇ ਲੋਕੋ, ਜਿਹੜਾ ਰੱਬ ਦੇ ਨਾਲ ਜੁੜ ਗਿਆ ਉਹਨੂੰ ਦੁਨੀਆਂ ਦੀ ਕੋਈ ਵੀ ਤਾਕਤ ਖਤਮ ਨਹੀਂ ਕਰ ਸਕਦੀ। ਹਾਂ, ਸਰੀਰਕ ਤੌਰ 'ਤੇ ਸਰੀਰ ਨੇ ਇੱਕ ਦਿਨ ਖਤਮ ਹੋਣਾ, ਇਹ ਰੱਬ ਦੀ ਮਰਿਆਦਾ ਹੈ, ਪਰ ਜਿਹੜਾ ਰੱਬ ਦੇ ਨਾਲ ਜੁੜ ਗਿਆ ਉਹਨਾਂ ਨੂੰ ਸਦਾ ਹੀ ਯਾਦ ਕੀਤਾ ਜਾਂਦਾ, ਅਤੇ ਰੱਬ ਦੇ ਨਾਲ ਜੁੜਿਆ ਹੋਇਆ ਨੇ ਇਹ ਸਾਨੂੰ ਗੱਲ ਸਮਝਾਈ ਕਿ ਭਲਿਆ ਤੂੰ ਵੀ ਆਪਣੇ ਜੀਵਨ ਦੇ ਵਿੱਚ ਰੱਬ ਦੇ ਨਾਲ ਆਪਣਾ ਪਿਆਰ ਪਾ। ਜੇ ਤੇਰਾ ਰੱਬ ਦੇ ਨਾਲ ਪਿਆਰ ਪ੍ਰਵਾਨ ਹੋ ਗਿਆ ਤੂੰ ਆਪ 'ਤੇ ਤਰੇਗਾ, ਤੇਰੀਆਂ ਕੁਲਾਂ ਧਰ ਜਾਣਗੀਆਂ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਿਗੁਰੂ ਜੀ ਕਹਿ ਰਹੇ ਨੇ ਪ੍ਰਹਲਾਦ ਜਨ ਭਾਵ ਤੁਧ ਰੱਖ ਲੈ। ਭਗਤ ਪ੍ਰਹਲਾਦ ਵਰਗੇ ਆਪਣੇ ਪਿਆਰਿਆਂ ਨੂੰ ਸਤਿਗੁਰੂ ਜੀ ਤੁਸੀਂ ਰੱਖ ਲਿਆ, ਅਤੇ ਸਾਹਿਬ ਜੀ ਕਹਿੰਦੇ ਨੇ ਹਰਨਾਕਸ਼ ਮਾਰ ਪਚਾਇਆ ਵੇਮੁੱਖ ਪਕੜ ਪਛਾੜੀਆਂ। ਜਿਹੜੇ ਬੇਮੁੱਖ ਹੋ ਗਏ, ਜਿਨ੍ਹਾਂ ਨੇ ਰੱਬ ਵੱਲੋਂ ਮੂੰਹ ਮੋੜ ਲਿਆ, ਜਾਂ ਐਵੇਂ ਕਹਿ ਲਈਏ ਜਿਨ੍ਹਾਂ ਨੇ ਗੁਰੂ ਵੱਲੋਂ ਮੂੰਹ ਮੋੜ ਲਿਆ। ਅੱਜ ਅਸੀਂ ਗੁਰੂ ਵੱਲੋਂ ਵੀ ਮੂੰਹ ਮੋੜ ਲੈਂਦੇ ਹਾਂ ਕਿਸ ਤਰੀਕੇ ਦੇ ਨਾਲ। ਮੈਨੂੰ ਘਟਨਾ ਯਾਦ ਆਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰ ਤੇ ਦਾਸ ਦੀ ਸੇਵਾ ਆਪ ਸੰਗਤਾਂ ਦੀ ਅਸੀਸ ਸਦਕਾ, ਦਿੱਲੀ ਦੇ ਚਾਂਦਨੀ ਚੌਂਕ ਵਿਖੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲੋਂ ਗੁਰੂ ਦੇ ਪਿਆਰੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਹਾਕਮ ਦੀ, ਹਕੂਮਤ ਦੀ ਇਹ ਚਾਲ ਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਈਨ ਮਨਾਈ ਜਾਏ। ਅੱਜ ਤੱਕ ਸਾਰੀ ਤਾਕਤ ਇਹ ਹੀ ਲੱਗੀ ਹੋਈ ਆ ਕਿ ਗੁਰੂ ਨਾਨਕ ਦੇ ਘਰ ਨੂੰ, ਗੁਰੂ ਨਾਨਕ ਦੇ ਸਿੱਖਾਂ ਨੂੰ, ਗੁਰੂ ਨਾਨਕ ਦੇ ਸਿਧਾਂਤਾਂ ਤੋਂ ਬੇਮੁੱਖ ਕਰਕੇ ਆਪਣੇ ਅਨੁਸਾਰ ਉਹਨਾਂ ਨੂੰ ਤਬਦੀਲ ਕੀਤਾ ਜਾਏ, ਉਹਦੇ ਲਈ ਲਾਲਚ ਦਿੱਤੇ ਜਾਣ, ਉਹਦੇ ਲਈ ਡਰ ਪਾਏ ਜਾਣ, ਡਰਾਇਆ ਜਾਏ, ਧਮਕਾਇਆ ਜਾਏ। ਇਸੇ ਤਰ੍ਹਾਂ ਕੀਤਾ ਗਿਆ ਅਤੇ ਜਦੋਂ ਭਾਈ ਮਤੀ ਦਾਸ ਜੀ ਨੂੰ ਲੱਕੜਾਂ ਦੇ ਵਿੱਚ ਬੀੜ ਦਿੱਤਾ ਗਿਆ ਨਾ, ਅਤੇ ਉਹਨਾਂ ਦੇ ਸੀਸ 'ਤੇ ਆਰਾ ਰੱਖਿਆ। ਹੁਣ ਵੇਖੋ ਚਾਲ ਕੈਸੀ ਕੋਝੀ ਆ, ਇਹ ਅੱਜ ਨਹੀਂ ਹੋ ਰਹੀਆਂ। ਅੱਜ ਵੀ ਸਿੱਖ ਨੂੰ ਗੁਰੂ ਦੇ ਨਾਲੋਂ ਤੋੜਨ ਵਾਸਤੇ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ। ਔਰ ਗੁਰੂ ਪਿਆਰਿਓ, ਇਹਦੇ ਤੋਂ ਚਿੰਤਤ ਨਾ ਹੋਣਾ, ਘਬਰਾਉਣਾ ਨਾ, ਇਹ ਕੋਈ ਅੱਜ ਹੀ ਨਹੀਂ ਚੱਲੀਆਂ ਜਾ ਰਹੀਆਂ। ਇਹ ਤਾਂ ਜਦੋਂ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੀ ਆਵਾਜ਼ ਦਿੱਤੀ ਨਾ ਜੀ, ਇਹ ਉਦੋਂ ਤੋਂ ਹੀ ਵਿਰੋਧਤਾ ਇੱਦਾਂ ਦੀ ਅੰਦਰ ਖਾਤੇ ਚੱਲ ਪਈ, ਬਾਹਰੀ ਤੌਰ 'ਤੇ ਵੀ ਔਰ ਅੰਦਰ ਖਾਤੇ ਵੀ। ਹਰ ਤਰੀਕੇ ਦੇ ਨਾਲ ਸਿੱਖ ਨੂੰ ਗੁਰੂ ਤੋਂ ਤੋੜਨ ਵਾਸਤੇ ਯਤਨ ਕੀਤੇ ਗਏ, ਪਰ ਗੁਰੂ ਦਾ ਸਿੱਖ ਗੁਰੂ ਦੇ ਨਾਲੋਂ ਨਹੀਂ ਟੁੱਟਾ, ਨਾ ਟੁੱਟੇਗਾ। ਇਸ ਗੱਲ ਨੂੰ ਧਿਆਨ ਦੇ ਨਾਲ ਸਮਝਣਾ। ਆਪਾਂ ਘਬਰਾ ਦਿੰਦੇ ਹਾਂ ਜੀ, ਡਰ ਜਾਂਦੇ, ਆਹ ਵੇਖੋ ਜੀ ਉਹ ਵੀ, ਉਹ ਕਿੱਧਰ ਚੱਲ ਗਿਆ, ਉਹਨੇ ਸਿਰ 'ਤੇ ਦਸਤਾਰ ਬੱਧੀ ਆ ਵੇਖਣ ਵਾਸਤੇ ਉਹਦਾ ਚਿਹਰਾ ਮੋਹਰਾ ਸਿੱਖਾਂ ਵਾਲਾ। ਹਾਂ, ਬਾਹਰੀ ਤੌਰ 'ਤੇ ਗੁਰੂ ਪਿਆਰੇ ਉਹ ਸਿੱਖ ਹੋ ਸਕਦਾ, ਪਰ ਸਹੀ ਮਾਇਨਿਆਂ ਦੇ ਵਿੱਚ ਜਿਹੜਾ ਸਿੱਖ ਹੈ ਉਹ ਕਦੀ ਗੁਰੂ ਤੋਂ ਬੇਮੁੱਖ ਨਹੀਂ ਹੁੰਦਾ, ਉਹ ਸੰਸਾਰ ਦੇ ਕਿਸੇ ਲੋਭ ਲਾਲਚਾਂ ਦੇ ਵਿੱਚ ਨਹੀਂ ਆਉਂਦਾ, ਅਤੇ ਨਾ ਕਿਸੇ ਦਾ ਡਰ ਹੀ ਉਹ ਮੰਨਦਾ ਜੀਵਨ ਵਿੱਚ। ਤੁਹਾਡੇ ਕੋਲ ਇਤਿਹਾਸ ਗਵਾਹ ਹੈ, ਜੇ ਸ਼ਹਿਰ ਵਿੱਚ ਬੈਠੇ ਹੋ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ, ਉਹਨਾਂ ਦੇ ਨਾਲ ਕਿੰਨੀਆਂ ਕੁ ਫੌਜਾਂ ਸਨ, ਬਸ ਇੱਕ ਹੀ ਆਵਾਜ਼ ਕੰਨ ਵਿੱਚ ਪਈ ਕਿ ਸਿੰਘ ਸਾਰੇ ਹੀ ਖਤਮ ਕਰਤੇ ਆ। ਉਹਨਾਂ ਕਿਹਾ ਇਹ ਕਿੱਦਾਂ ਹੋ ਸਕਦਾ, ਗੁਰੂ ਦਾ ਖਾਲਸਾ ਖਤਮ ਹੋ ਜੇ, ਇਹ ਤੇ ਅਕਾਲ ਪੁਰਖ ਦੀ ਫੌਜ ਆ ਤੇ ਪਰਮਾਤਮਾ ਦੀ ਮੌਜ ਵਿੱਚ ਪ੍ਰਗਟ ਹੋਇਆ। ਦੋਨਾਂ ਨੇ ਆਪਣੀ ਹੋਂਦ ਦਾ ਅਹਿਸਾਸ ਕਰਾ ਦਿੱਤਾ। ਭਾਈ ਮਤੀ ਦਾਸ ਜੀ ਦੇ ਸੀਸ 'ਤੇ ਆਰਾ ਰੱਖ ਕੇ ਨਾ ਕਾਜੀ ਨੇ ਇੱਕ ਹਮਲਾ ਕੀਤਾ ਅਖੀਰ ਵਿੱਚ, ਕਿਉਂਕਿ ਗੁਰੂ ਪਿਆਰਿਓ ਮੌਤ ਦੇ ਕੋਲੋਂ ਹਰ ਕੋਈ ਡਰਦਾ, ਵੀ ਇਹ ਮੌਤ ਕੋਲੋਂ ਡਰਿਆ ਹੋਇਆ, ਇਹਨੂੰ ਅਸੀਂ ਝੁਕਾ ਲਾਂਗੇ, ਇਹਨੂੰ ਅਸੀਂ ਈਨ ਮਨਾ ਲਾਂਗੇ, ਭਰਮ ਹੈ। ਜਦੋਂ ਆਰਾ ਸੀਸ 'ਤੇ ਰੱਖ ਕੇ ਤੇ ਕਹਿੰਦੇ ਭਾਈ ਮਤੀ ਦਾਸ ਜੀ ਨੂੰ, ਫਿਰ ਕਿਹਾ ਗਿਆ, ਕਾਜੀ ਆਖਦਾ, ਸੁਣ ਹਾ ਮਤੀ ਦਾਸਾ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੇ ਸੋ ਤੂੰ ਪਾ ਸਕਦਾ, ਉਹ ਹਾਜ਼ਰੀ ਉਸੇ ਪਲ ਹੋਵੇ। ਇੱਕ ਤਰੀਕਾ ਸੀ ਭਰਮਾਉਣ ਦਾ ਕਿ ਸ਼ਾਇਦ ਆਰੇ ਤੋਂ ਡਰਦਾ ਹੋਇਆ ਹਰ ਵਿਅਕਤੀ ਕੀ ਆ, ਮੌਤ ਤੋਂ ਡਰਦਾ ਹੋਇਆ ਜੀਵਨ ਦੀ ਇੱਛਾ ਰੱਖਦਾ। ਹਰ ਵਿਅਕਤੀ ਜੀਵਨ ਚਾਹੁੰਦਾ ਹੈ। ਜਦੋਂ ਇਹ ਲਾਲਚ ਦਿੱਤਾ ਗਿਆ ਨਾ, ਤੇ ਪਿਆਰੇ ਭਾਈ ਮਤੀ ਦਾਸ ਜੀ ਨੇ ਪਤਾ ਕੀ ਗੱਲ ਕਹੀ, ਭਾਈ ਮਤੀ ਦਾਸ ਜੀ ਜਦੋਂ ਕਹਿਣ ਲੱਗੇ ਤੇ ਕਾਜੀ ਨੂੰ ਲੱਗਾ ਕਿ ਹੁਣ ਗੱਲ ਬਣ ਗਈ ਆ, ਹੁਣ ਮੈਂ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ, ਇਹ ਜਾਪਦਾ ਆਰੇ ਦੇ ਕੋਲੋਂ ਡਰ ਗਿਆ। ਫਿਰ ਭਾਈ ਮਤੀ ਦਾਸ ਜੀ ਨੇ ਕਾਜੀ ਨੂੰ ਜਵਾਬ ਦਿੱਤਾ, ਮਤੀ ਦਾਸ ਨੇ ਆਖਿਆ, ਸੁਣ ਕਾਜੀ, ਮੇਰੀ ਆਖਰੀ ਇੱਛਾ ਹੱਲ ਹੋਵੇ। ਕਾਜੀ ਬੜਾ ਖੁਸ਼ ਹੋਇਆ, ਬਣ ਗਈ ਗੱਲ। ਪਰ ਜਿਹੜੀ ਭਾਈ ਮਤੀ ਦਾਸ ਸਾਹਿਬ ਜੀ ਨੇ ਗੱਲ ਆਖੀ, ਉਹ ਕਹਿਣ ਲੱਗੇ, ਜਦੋਂ ਸੀਸ ਮੇਰੇ ਤੇ ਚੱਲੇ ਆਰਾ, ਮੇਰਾ ਮੂੰਹ ਗੁਰ ਪਿੰਜਰੇ ਵੱਲ ਹੋਵੇ। ਸਿੱਖਾ ਇਸ ਗੱਲ ਨੂੰ ਕਦੀ ਆਪਣੇ ਜੀਵਨ ਵਿੱਚੋਂ ਨਾ ਭੁਲਾਈ। ਅਸੀਂ ਗੁਰੂ ਵੱਲੋਂ ਜਾਣੇ ਅਣਜਾਣੇ ਬਹੁਤ ਜਲਦੀ ਬੇਮੁੱਖ ਹੋ ਜਾਂਦੇ ਹਾਂ। ਗੁਰੂ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ। ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਮੇਰੇ ਗੁਰੂ ਨੇ ਮੈਨੂੰ ਇੰਨਾ ਵੱਡਾ ਮਾਣ ਬਖਸ਼ਿਆ। ਅਸੀਂ ਉਦੋਂ ਗੁਰੂ ਵੱਲੋਂ ਬੇਮੁੱਖ ਹੋ ਜਾਂਦੇ, ਗੁਰੂ ਵੱਲੋਂ ਮੂੰਹ ਫੇਰ ਲੈਂਦੇ ਹਾਂ, ਜਦੋਂ ਸਾਡੇ ਕੇਸਾਂ ਦੀ ਬੇਅਦਬੀ ਕਰਨ ਵਾਸਤੇ ਕੈਂਚੀਆਂ ਅਤੇ ਮੋਚਨੇ ਸਾਡੇ ਹੱਥਾਂ 'ਚ ਆ ਜਾਂਦੇ। ਸੱਚ ਜਾਣਿਓ ਗੁਰੂ ਪਿਆਰਿਓ, ਅਸੀਂ ਉਦੋਂ ਗੁਰੂ ਵੱਲੋਂ ਮੂੰਹ ਫੇਰ ਲਿਆ ਜਦੋਂ ਸਲੂਨਾਂ 'ਤੇ ਜਾ ਕੇ, ਨਾਈਆਂ ਦੀਆਂ ਦੁਕਾਨਾਂ 'ਤੇ ਜਾ ਕੇ ਅਸੀਂ ਕੇਸਾਂ ਦੀ ਬੇਅਦਬੀ ਕਰਦੇ, ਕੇਸਾਂ ਨੂੰ ਕਤਲ ਕਰਾਉਂਦੇ ਹਾਂ। ਇਹ ਅਸੀਂ ਗੁਰੂ ਵੱਲੋਂ ਮੂੰਹ ਫੇਰਿਆ। ਜਦੋਂ ਸਾਡਾ ਮੂੰਹ ਗੁਰੂ ਵੱਲ ਰਹੇਗਾ, ਫਿਰ ਕਦੀ ਵੀ ਅਸੀਂ ਕੇਸਾਂ ਦੀ ਬੇਅਦਬੀ ਨਹੀਂ ਕਰਾਂਗੇ। ਸਾਡਾ ਜੀਵਨ ਮਰਿਆਦਾ ਤੋਂ ਬਾਹਰਾ ਨਹੀਂ ਹੋਏਗਾ। ਸੋ ਮੈਂ ਬੇਨਤੀ ਇਸ ਕਰਕੇ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਆਪਣਾ ਮੂੰਹ ਆਪਣੇ ਗੁਰੂ ਵੱਲ ਰੱਖ, ਸਦਾ ਹੀ ਰੱਖ, ਅਤੇ ਗੁਰੂ ਨੇ ਤੈਨੂੰ ਰੱਬ ਦੇ ਨਾਲ ਜੋੜ ਕੇ ਰੱਖਣਾ। ਅਤੇ ਰੱਬ ਕਰਦਾ ਕੀ ਆ? ਕਹਿੰਦੇ ਨੇ, ਰੱਬ ਨੇ ਵੇਖੋ ਹਰਨਾਕਸ਼ ਵਰਗਿਆਂ ਨੂੰ ਖਤਮ ਕਰਤਾ, ਪਰ ਆਪਣੇ ਭਗਤ ਦੀ ਆਪ ਪੈਜ ਸਵਾਰੀ, ਤੂੰ ਵੀ ਰੱਬ ਦਾ ਬਣ ਕੇ ਰਹਿ। ਰੱਬ ਤੈਨੂੰ ਆਪਣੇ ਜੀਵਨ ਦੇ ਮਕਸਦ ਦੇ ਵਿੱਚ, ਜਿਸ ਮਕਸਦ ਦੇ ਵਾਸਤੇ ਮਨੁੱਖਾ ਜਨਮ ਮਿਲਿਆ, ਆਪਣੇ ਕੀਤੇ ਹੋਏ ਕਰਮਾਂ ਦਾ ਕਰਕੇ ਪਰਮਾਤਮਾ ਦੇ ਨਾਲੋਂ ਵਿਛੋੜਾ ਬਣਿਆ। ਸਾਹਿਬ ਜੀ ਕਹਿੰਦੇ ਨੇ, ਉਹ ਤੇਰਾ ਵਿਛੋੜਾ ਗੁਰੂ ਦੀ ਕਿਰਪਾ ਦੇ ਨਾਲ ਰੱਬ ਜੀ ਦੇ ਮਲਾਪ ਵਿੱਚ ਤਬਦੀਲ ਹੋ ਜਾਵੇਗਾ ਜੀ।
ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਜਿਨ੍ਹਾਂ ਦਾ ਗੁਰੂ ਵੱਲ ਮੁੱਖ ਹੈ, ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ, ਉਹਨਾਂ ਨੂੰ ਇਸ ਗੱਲ ਦੀ ਸਮਝ ਆ, ਉਹ ਇਸ ਗੱਲ ਨੂੰ ਜਾਣਦੇ ਆ। ਪਰ ਜਿਹੜੇ ਆਪਣੇ ਮਨ ਦੀ ਮੱਤ ਮਗਰ ਲੱਗਣ ਵਾਲੇ ਨੇ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਮਨਮੁੱਖ ਨੇ, ਮਨਮੁੱਖ ਜੀਵਨ ਦੇ ਵਿੱਚ ਭਰਮ ਵਿੱਚ ਹੀ ਪਏ ਰਹਿੰਦੇ ਨੇ। ਉਹਨਾਂ ਨੂੰ ਭਰਮ ਹੀ ਬਣਿਆ ਰਹਿੰਦਾ ਕਿ ਮੈਂ ਕੁਝ ਹਾਂ, ਮੈਂ ਬੜੀ ਵੱਡੀ ਤਾਕਤ ਹਾਂ, ਜਿੱਥੇ ਮੈਂ ਆ ਗਈ, ਜਿੱਥੇ ਹਉਂ ਆ ਗਈ, ਜਿੱਥੇ ਨਿੱਜ ਆ ਗਿਆ, ਉਹ ਮਨਮੁੱਖ ਪੁਣੇ ਦੀ ਬੜੀ ਵੱਡੀ ਪਛਾਣ ਹੈ। ਸਤਿਗੁਰੂ ਜੀ ਨੇ ਇਹ ਸਾਨੂੰ ਗੱਲ ਸਮਝਾਈ ਕਿ ਉਹ ਸਦਾ ਹੀ ਰੱਖਦਾ ਆਇਆ ਅਤੇ ਰੱਖਦਾ। ਇਸ ਗੱਲ ਦੀ ਪ੍ਰਤੀਤ ਪ੍ਰੀਤ ਗੁਰੂ ਦੀ ਮੱਤ ਗ੍ਰਹਿਣ ਕਰਨ ਵਾਲਿਆਂ ਨੂੰ, ਸੰਗਤ ਕਰਨ ਵਾਲਿਆਂ ਨੂੰ ਆਈ ਹੈ। ਮਨ ਦੇ ਮਗਰ ਲੱਗਣ ਵਾਲਿਆਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਉਹ ਭਰਮ ਵਿੱਚ ਪਏ ਹੋਏ ਹੀ ਆਪਣਾ ਜੀਵਨ ਗੁਜ਼ਾਰ ਦਿੰਦੇ ਹਨ ਜੀ।
ਹਰ ਜੀ ਇਹ ਤੇਰੀ ਵਡਿਆਈ,
ਇਹ ਮੇਰੇ ਮਾਲਕ ਜੀ, ਇਹ ਤੇਰੀ ਵਡਿਆਈ ਹੈ, ਇਹ ਤੇਰੀ ਰਹਿਮਤ ਹੈ, ਇਹ ਤੇਰੀ ਬਰਕਤ ਹੈ ਜੀ।
ਭਗਤਾ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਣਾਈ।
ਤੇਰੇ ਭਗਤ ਸਦਾ ਹੀ ਤੇਰੀ ਸ਼ਰਨ ਵਿੱਚ ਰਹਿੰਦੇ ਨੇ, ਅਤੇ ਜਿਹੜਾ ਤੇਰੀ ਸ਼ਰਨ ਵਿੱਚ ਰਹਿੰਦਾ ਹੈ, ਉਹਨਾਂ ਦੀ ਸਦਾ ਹੀ ਤੂੰ ਰੱਖਦਾ ਹੈ ਜੀ
ਰਹਾਉ ਭਗਤਾ ਨੂੰ ਜਮ ਜੋਹੇ ਨਾ ਸਾਕਾ ਕਾਲ ਨਾ ਨੇੜਾ ਜਾਈ
ਭਗਤਾਂ ਨੂੰ ਜਮ ਜੋਹੇ ਨਾ ਸਕੇ ਤੋਂ ਭਾਵ ਹੈ ਤੇਰੀ ਭਗਤੀ ਕਰਨ ਵਾਲੇ ਨੂੰ ਮੌਤ ਦਾ ਡਰ ਸਤਾਉਂਦਾ ਨਹੀਂ ਜੇ ਮੌਤ ਦਾ ਡਰ ਸਤਾਉਂਦਾ ਹੁੰਦਾ ਤੇ ਫਿਰ ਬੰਦ ਬੰਦ ਕਟਾਉਣ ਤੋਂ ਪਹਿਲੋਂ ਕੋਈ ਨਾ ਕੋਈ ਸਮਝੌਤਾ ਕਰ ਲਿਆ ਜਾਂਦਾ ਜੀਵਨ ਵਾਸਤੇ ਜੇ ਮੌਤ ਦਾ ਡਰ ਸਤਾਉਂਦਾ ਹੁੰਦਾ ਤੇ ਖੋਪਰ ਲਹਾਉਣ ਤੋਂ ਪਹਿਲੋਂ ਹਾਕਮ ਦੀ ਗੱਲ ਨੂੰ ਮੰਨ ਲਿਆ ਜਾਂਦਾ ਮੌਤ ਦਾ ਡਰ ਕਿਉਂ ਨਹੀਂ ਸਤਾਉਂਦਾ ਕਿ ਤੇਰੇ ਭਗਤ ਨੂੰ ਇਸ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਮੌਤ ਦਾ ਡਰ ਕਿਉਂ ਨਹੀਂ ਸਤਾਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਪਿਆਰਿਆਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜਿਹੜਾ ਵੀ ਇੱਥੇ ਜਨਮ ਲੈ ਕੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਹੈ ਭਾਵ ਕਾਲ ਦਾ ਡਰ ਨਹੀਂ ਸਤਾਉਂਦਾ ਹੈ ਜੀ
ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ
ਉਹਨਾਂ ਦੇ ਮਨ ਅੰਦਰ ਕੇਵਲ ਰੱਬ ਦਾ ਨਾਮ ਹੀ ਵਸਿਆ ਰਹਿੰਦਾ ਹੈ ਤੇ ਰੱਬ ਦਾ ਨਾਮ ਜਪਦੇ ਜਪਦੇ ਹੀ ਉਹ ਵਿਕਾਰਾਂ ਵੱਲੋਂ ਆਪਣੀ ਖਲਾਸੀ ਕਰਾ ਲੈਂਦੇ ਹਨ ਜੀ
ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ
ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਉਹ ਸਦਾ ਹੀ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਤੇ ਰਿੱਧ ਸਿੱਧ ਆ ਜਿਹੜੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਤਾਂਤਰਿਕ ਬਿਰਤੀ ਦੇ ਲੋਕ ਗੁੰਮਰਾਹ ਕਰਦੇ ਨੇ ਗੁਰੂ ਦੀ ਸ਼ਰਨ ਪੈ ਕੇ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਹ ਨਿਰਮੂਲ ਹੈ ਉਹ ਸਦਾ ਹੀ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਹਨ ਜੀ
ਮਨਮੁਖਾ ਨੋ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ
ਜਿਨ੍ਹਾਂ ਦੇ ਅੰਦਰ ਲੋਭ ਹੈ ਲੋਭ ਨੂੰ ਪੂਰਾ ਕਰਨ ਵਾਸਤੇ ਸਵਾਰਥ ਬਣਿਆ ਹੋਇਆ ਲੋਭ ਦਾ ਸਵਾਰਥ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸੱਚ ਜਾਣਿਓ ਉਹਨਾਂ ਨੂੰ ਜੀਵਨ ਬਤੀਤ ਕਰਦੇ ਹੋਏ ਇਸ ਪਰਮਾਤਮਾ ਦੀ ਵਡਿਆਈ ਦੀ ਸਮਝ ਨਹੀਂ ਆਉਂਦੀ ਹੈ ਜੀ
ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ
ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਗੁਰੂ ਦੀ ਸਿੱਖਿਆ ਲੈਣ ਤੋਂ ਬਿਨਾਂ ਗੁਰੂ ਦਾ ਉਪਦੇਸ਼ ਕਦੀ ਹਿਰਦੇ ਵਿੱਚ ਨਹੀਂ ਵੱਸਦਾ ਤੇ ਸਾਹਿਬ ਜੀ ਕਹਿੰਦੇ ਨੇ ਹਰ ਨਾਮ ਨਾ ਲਾਗਾ ਪਾਓ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਕਿਵੇਂ ਲੱਗੇਗਾ ਇਸ ਤਰੀਕੇ ਦੇ ਨਾਲ ਮਨਮੁਖ ਦਾ ਨਾਮ ਦੇ ਨਾਲ ਮਨ ਨਹੀਂ ਲੱਗਦਾ ਹੈ ਜੀ
ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਅਲਾਉ
ਮਨਮੁਖ ਦਾ ਜੀਵਨ ਤੇ ਕੀਤੇ ਹੋਏ ਕਰਮਾਂ ਦਾ ਕਰਕੇ ਕਹਿੰਦੇ ਬੇਸ਼ੱਕ ਆਪਣੇ ਆਪ ਵਿੱਚ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਪਰ ਇਹਦਾ ਕਹਿੰਦੇ ਕੂੜ ਦਾ ਜਿਹੜਾ ਪਾਜ ਹੈ ਉਹ ਲੈ ਜਾਂਦਾ ਹੈ ਜੀ
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੇ ਹੋ ਤੂੰ ਜਾਤਾ
ਹੇ ਮਾਲਕ ਜੀ ਤੁਸੀਂ ਸਦਾ ਹੀ ਆਪਣੇ ਭਗਤੀ ਕਰਨ ਵਾਲਿਆਂ ਪਿਆਰ ਕਰਨ ਵਾਲਿਆਂ ਦੇ ਵਿੱਚ ਵੱਸਦੇ ਹੋ ਸਾਰਿਆਂ ਦੇ ਵਿੱਚ ਹੈ ਘੱਟ ਘੱਟ ਮੈਂ ਹਰ ਜੂ ਬਸੇ ਪਰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਨੂੰ ਕਿ ਸਾਰਿਆਂ ਦੇ ਵਿੱਚ ਤੂੰ ਵੱਸਦਾ ਹੈ ਤੇਰੀ ਭਗਤੀ ਕਰਨ ਵਾਲਿਆਂ ਨੇ ਇਸ ਗੱਲ ਨੂੰ ਜਾਣ ਲਿਆ ਹੈ ਜੀ
ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਧਾਤਾ
ਹੇ ਮਾਲਕ ਜੀ ਤੂੰ ਇੱਕ ਹੀ ਪੁਰਖ ਵਿਧਾਤਾ ਸਾਰਿਆਂ ਦਾ ਮਾਲਕ ਇੱਕ ਹੈ ਇਹ ਸੰਸਾਰ ਤੇ ਸੰਸਾਰ ਦੇ ਸਾਰੇ ਜੀਵ ਇਹ ਸਾਰਾ ਮਾਇਆ ਦਾ ਜਿਹੜਾ ਮੋਹ ਹੈ ਇਹ ਵੀ ਤੂੰ ਹੀ ਪੈਦਾ ਕੀਤਾ ਹੋਇਆ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੈ ਤੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਵੀ ਤੂੰ ਹੀ ਹੈ ਜੀ
ਹਉ ਮੈਂ ਮਾਰ ਮਨਸਾ ਮਨਹੇ ਸਮਾਣੀ ਗੁਰ ਕੈ ਸ਼ਬਦ ਪਛਾਤਾ
ਗੁਰੂ ਦੀ ਸ਼ਰਨ ਪੈਣ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਦੀ ਸਮਝ ਆਉਂਦੀ ਆ ਤੇ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੇ ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਜੀਵਨ ਵਿੱਚੋਂ ਹਉਮੈ ਨੂੰ ਖਤਮ ਕਰ ਲਿਆ ਜੀ।
ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ੍ਹਾਂ ਹਰ ਕਾ ਨਾਮ ਪਿਆਰਾ।
ਜਿਨ੍ਹਾਂ ਦੇ ਜੀਵਨ ਵਿੱਚ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹਨਾਂ ਦੇ ਜੀਵਨ ਦੇ ਹਰ ਕਾਰਜ ਨੂੰ ਉਹ ਪਾਰ ਬ੍ਰਹਮ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਆਪ ਕਰਦਾ ਹੈ। ਉਹਦੇ ਕਾਰਜਾਂ ਦੀ ਸਦਾ ਚਿੰਤਾ ਰੱਖਣ ਵਾਲਾ ਉਹ ਆਪ ਹੈ ਜੀ।
ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ।
ਜਦੋਂ ਗੁਰੂ ਕਿਰਪਾ ਕਰਦਾ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਪਰਮਾਤਮਾ ਦਾ ਨਾਮ ਵਸ ਗਿਆ, ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ, ਇਹ ਸਮਝ ਦੇ ਦਿੱਤੀ ਕਿ ਸਾਡੇ ਜੀਵਨ ਦਾ ਕਾਰਜ ਸਵਾਰਨ ਵਾਲਾ ਕੌਣ ਹੈ, ਉਹਨਾਂ ਨੇ ਫਿਰ ਸਦਾ ਹੀ ਪਿਆਰ ਦੇ ਨਾਲ ਇਹੀ ਆਖਿਆ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ ਜੀ।
ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ, ਜਿਨ੍ਹਾਂ ਹਰ ਪ੍ਰਭ ਹੈ ਰਖਵਾਰਾ।
ਹੁਣ ਜਿਨ੍ਹਾਂ ਦਾ ਰਖਵਾਲਾ, ਜਿਨ੍ਹਾਂ ਦੀ ਰੱਖਣ ਵਾਲਾ ਉਹ ਆਪ ਪਰਮਾਤਮਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੀ ਆਪਣੇ ਜੀਵਨ ਵਿੱਚ ਐਸੇ ਪਿਆਰਿਆਂ ਦੀ ਰੀਸ, ਉਹਨਾਂ ਦੀ ਤਰ੍ਹਾਂ ਤੂੰ ਵੀ ਪਰਮਾਤਮਾ ਦਾ ਨਾਮ ਜਪ। ਅਸੀਂ ਰੀਸਾਂ ਪਤਾ ਕਿਹਨਾਂ ਦੀਆਂ ਕਰਦੇ ਹਾਂ, ਜਿਹੜੇ ਬੁਰਿਆਈਆਂ ਕਰਦੇ ਨੇ, ਲੈ ਉਹਨੇ ਆਹ ਮਾੜਾ ਕੰਮ ਕੀਤਾ ਉਹਨੂੰ ਕੀ ਹੋ ਗਿਆ। ਨਹੀਂ ਗੁਰੂ ਪਿਆਰਿਓ, ਰੀਸ ਭਲੇ ਪੁਰਖਾਂ ਦੀ ਕਰੀਏ, ਸੱਤ ਪੁਰਖਾਂ ਦੀ ਕਰੀਏ, ਗੁਰਸਿੱਖਾਂ ਦੀ ਰੀਸ ਕਰੀਏ ਕਿ ਕਿਵੇਂ ਆਪਣੇ ਗੁਰੂ ਤੋਂ ਆਪਾਂ ਕੁਰਬਾਨ ਕਰਨ ਵਾਸਤੇ ਅੱਗੇ ਆਉਂਦੇ ਨੇ ਅਤੇ ਆਪਣੇ ਜੀਵਨ ਦੀ ਬਾਜ਼ੀ ਲਾ ਕੇ ਵੀ ਇੱਛਾ ਇਹੀ ਰੱਖਦੇ ਨੇ ਕਿ ਮੇਰੇ ਅਤੇ ਮੇਰਾ ਗੁਰੂ ਪ੍ਰਸੰਨ ਹੋ ਜਾਵੇ। ਸਤਿਗੁਰੂ ਜੀ ਇਹ ਗੱਲ ਸਾਨੂੰ ਸਮਝਾ ਰਹੇ ਨੇ ਕਿ ਭਲੇ ਪੁਰਖਾਂ ਦੀ ਰੀਸ ਕਰਨੀ ਕਰੋ ਜੀ।
ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭਾਉ ਕਮੁਏ ਬਿਲ ਲਾਈ।
ਹੁਣ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਾਹਿਬ ਜੀ ਕਹਿੰਦੇ ਨੇ ਕੋਈ ਵੀ ਰੱਬ ਦੇ ਨਾਲ ਮਿਲ ਨਹੀਂ ਸਕਦਾ, ਮਨ ਦੇ ਮਗਰ ਲੱਗਣ ਵਾਲਾ ਖਵਾਰ ਹੀ ਹੁੰਦਾ ਹੈ ਜੀ।
ਆਵਹੇ ਜਾਵਹੇ ਠੌਰ ਨਾ ਪਾਵਹੇ, ਦੁੱਖ ਮਹਿ ਦੁੱਖ ਸਮਾਈ।
ਉਹਨਾਂ ਦਾ ਜੰਮਣ ਤੇ ਮਰਨ ਬਣਿਆ ਰਹਿੰਦਾ ਹੈ ਤੇ ਬਾਰ ਬਾਰ ਜੰਮਣ ਦੇ ਮਰਨ ਦੇ ਵੱਡੇ ਦੁੱਖ ਵਿੱਚ ਪਏ ਰਹਿੰਦੇ ਹਨ ਜੀ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾਜ ਸਮਾਈ।
ਤੇ ਗੁਰਮੁਖ ਹੋਵੇ, ਗੁਰੂ ਦੀ ਮਤ ਨੂੰ ਗ੍ਰਹਿਣ ਕਰਨ ਵਾਲਾ, ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਰਦਾ ਕੀ, ਉਹਦੀ ਖੁਰਾਕ ਕੀ ਹੈ, ਉਹ ਆਤਮਕ ਜੀਵਨ ਦੇਣ ਵਾਲਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਲ ਪੀਂਦਾ ਹੈ ਅਤੇ ਸਦਾ ਹੀ ਗੁਰੂ ਚਰਨਾਂ ਵਿੱਚ ਸਹਿਜਤਾ ਦੇ ਨਾਲ ਟਿਕਿਆ ਰਹਿੰਦਾ ਹੈ ਜੀ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ, ਜੇ ਅਨੇਕ ਕਰਮ ਕਰੇ ਅਧਿਕਾਈ।
ਧਰਮ ਦੇ ਨਾਂ ਤੇ ਅਨੇਕਾਂ ਹੀ ਕਰਮ ਕੀਤੇ ਜਾਂਦੇ ਰਹੇ ਤੇ ਅੱਜ ਵੀ ਕੀਤੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਕੇਵਲ ਧਰਮ ਦੇ ਨਾਂ ਤੇ ਕਰਮ ਹੀ ਕਰੀ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਨਾਲ ਗੱਲ ਨਹੀਂ ਬਣਨੀ ਹੈ ਜੀ।
ਵੇਦ ਪੜ੍ਹੇ ਤੈ ਵਾਦ ਵਖਾਣਾ ਹੈ, ਬਿਨ ਹਰ ਪਤ ਗਵਾਈ।
ਹੁਣ ਵੇਦਾਂ ਸ਼ਾਸਤਰਾਂ ਭਾਵ ਧਾਰਮਿਕ ਗ੍ਰੰਥ ਵੀ ਪੜ੍ਹੇ ਤੇ ਧਾਰਮਿਕ ਗ੍ਰੰਥ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਤੇ ਤਰਕ ਵਿਤਰਕ ਵੀ ਕੀਤਾ, ਪਰ ਜੋ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ। ਜੇ ਧਾਰਮਿਕ ਗ੍ਰੰਥ ਪੜ੍ਹ ਕੇ ਧਾਰਮਿਕ ਗ੍ਰੰਥਾਂ ਦੀ ਸਿੱਖਿਆ ਨੂੰ ਨਹੀਂ ਮੰਨਿਆ, ਫਿਰ ਇਹ ਜੋ ਬੇਤਾਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੀ ਪਤ ਗਵਾ ਲੈਂਦੇ ਹਨ ਜੀ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟ ਹੈ ਗੁਰ ਸਰਣਾਈ।
ਗੁਰੂ ਸੱਚਾ ਹੈ, ਗੁਰੂ ਦੀ ਬਾਣੀ ਸੱਚੀ ਆ ਤੇ ਕਹਿੰਦੇ ਬਿਨਾਂ ਦੇਰੀ ਕਰਕੇ ਐਸੇ ਗੁਰੂ ਦੀ ਸ਼ਰਨ ਵਿੱਚ ਪੈ ਜਾ ਜਿਹੜਾ ਕਰਦਾ ਕੀ ਆ, ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਐਸੇ ਗੁਰੂ ਦੀ ਸ਼ਰਨ ਵਿੱਚ ਪੈਣ ਲਈ ਰੰਚਕ ਮਾਤਰ ਵੀ ਦੇਰੀ ਨਾ ਕਰ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਧਰਮ ਦੇ ਨਾਂ ਤੇ ਕਰਮ ਕਰਕੇ ਪ੍ਰਾਪਤੀ ਨਹੀਂ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਪਰਮਾਤਮਾ ਦੇ ਦਰ ਦੇ ਉਹੀ ਸਚਿਆਰ ਪ੍ਰਵਾਨ ਹੁੰਦੇ ਹਨ ਜੀ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਫਿਰ ਉਹਨਾਂ ਦੀ ਜਿਹੜੀ ਵਡਿਆਈ ਆ, ਕੋਈ ਇੱਕ ਦੋ ਦਿਨ ਦੀ ਗੱਲ ਨਹੀਂ ਕਿ ਅੱਜ ਮੇਰੇ ਕੋਲ ਕੋਈ ਅਹੁਦਾ ਮਿਲਿਆ, ਮੈਂ ਬੜੇ ਬੜੇ ਵੱਡੇ ਫਲੈਕਸ ਲਾ ਲਏ, ਪੋਸਟਰ ਲਾ ਲਏ ਆਪਣੀ ਵਡਿਆਈ ਕਰਾਉਣ ਵਾਸਤੇ, ਕਿ ਲੋਕ ਮੈਨੂੰ ਜਾਣਨ ਕਿ ਮੈਂ ਆਹ ਰੁਤਬਾ ਮੇਰੇ ਕੋਲ। ਇਹ ਤਾਂ ਵਕਤੀ ਆ, ਅੱਜ ਰੁਤਬਾ ਜਾਂਦਾ ਰਿਹਾ, ਉਹੀ ਫਲੈਕਸ ਜਿਹੜੇ ਪੈਰਾਂ 'ਚ ਪਏ ਰੁਲਦੇ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਪਰਮਾਤਮਾ ਦਾ ਨਾਮ ਜਪਿਆ, ਨਾਮ ਜਪਣ ਵਾਲਿਆਂ ਦੀ ਸ਼ੋਭਾ ਜੁਗ ਜੁਗ ਹੁੰਦੀ ਆ, ਅਤੇ ਸਾਡੇ ਕੋਲ ਪ੍ਰਤੱਖ ਉਦਾਹਰਣ ਹੈ। ਹਰ ਰੋਜ਼ ਆਪਾਂ ਜਿਨ੍ਹਾਂ ਨੇ ਗੁਰੂ ਨੂੰ ਸਮਰਪਿਤ ਹੋ ਕੇ ਨਾਮ ਜਪਿਆ ਅਤੇ ਗੁਰੂ ਘਰ ਦੀ ਸੇਵਾ ਲਈ ਆਪਣਾ ਆਪਾ ਸਮਰਪਿਤ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਪਾਂ ਹਰ ਰੋਜ਼ ਹੀ ਆਉਂਦੇ ਹਾਂ, ਬੋਲੋ ਜੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਸਦਾ ਹੀ ਹੁੰਦੀ ਹੈ ਜੀ।
ਕੋਈ ਨਾ ਮੇਟਣ ਹਾਰਾ,
ਕੋਈ ਵੀ ਉਹਨਾਂ ਦੀ ਵਡਿਆਈ ਨੂੰ ਖਤਮ ਨਹੀਂ ਕਰ ਸਕਦਾ, ਉਹਨਾਂ ਦਾ ਨਾਂ ਨਹੀਂ ਮਿਟਾ ਸਕਦਾ ਹੈ ਜੀ।
ਨਾਨਕ ਤਿਨ ਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰਧਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਸਦਾ ਹੀ ਉਹਨਾਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਿਆ ਅਤੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਕਿ ਭਾਈ ਜਪੋ ਤਾਂ ਏਕੋ ਨਾਮ, ਜਪੋ ਤਾਂ ਏਕੋ ਨਾਮ, ਜਪੋ ਤਾਂ ਅਵਰ ਨਿਰਾਫਲ ਕਾਮ, ਅਵਰ ਨਿਰਾਫਲ ਕਾਮ, ਅਵਰ
ਫੁਲ ਕਾਮ, ਅਵਰ ਨਿਰਾਫਲ ਕਾਮ।
ਇਹ ਗੁਰੂ ਪਿਤਾ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਸਮੁੱਚੀ ਸੰਗਤ ਦਾ ਹਾਰਦਿਕ ਧੰਨਵਾਦ, ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ 'ਤੇ ਕਿਰਪਾ ਕੀਤੀ, ਹੋਈ ਭੁੱਲ ਚੁੱਕ ਦੀ ਖਿਮਾ ਕਰਨੀ, ਅਸੀਸ ਬਖਸ਼ਣੀ, ਮਿਲੀ ਹੋਈ ਸੇਵਾ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਨਿਭਾ ਸਕੀਏ। ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਹੈ ਜੀ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰਤਾ।